संग्र सरोर न सुने सब बैन पई मन चैन सुमेर सुधायो आयो संभाल का सिद्ध तवै गुर कीट गवैठ के वाक अलायो। वाहिगुरु जी का खालसा
वाहिगुरु जी की फतेह। गुरु गरीब नवाज अंतर जामी भगत वत्सल कृपा दे खजाने तन तन साहिब श्री गुरु ग्रंथ साहिब महाराज की पावन पवित्र हजूरी में सजी हुई गुरु रूप गुरु खालसा साहिब संगत जी तन तन सतगुरु गुरु नानक देव साहिब जी महाराज का पावन पवित्र इतिहास सरवण कर रहे हाँ। सतगुरु महाराज जी संसार नूं तारदे होए रोगां नूं दूर करदे होए और गलत मार्ग दे उत्ते पए होए लोगां नूं समझाउंदे होए अगे जा रहे ने सिद्धां दे पास पहुंच गए ने। बहुत सारे सिद्ध चल के आए ने गोरख आदक लोहारी पादक सो इस तरह मशिंदर चरपड़नाथ बहुत सारे सिद्ध आए ने हरेक नूं निरुत्तर कीता है। सतगुरु जी हौली हौली पहाड़ दे उपर नूं चढ़दे जा रहे ने। भाई मरदाना जी ने बेनती की कि महाराज पहाड़ दे शिखर ते चलीए जी जिस तरह आप जाते होंगे हो नेत्र बंद करके। महाराज कहन लगे नहीं भाई मरदाना ये कले कले नूं सोझी पाउंदे चलदे आ हौली हौली पहुंचदे आप उत्थे। सो इस तरह कला कला सिद्ध आ के गुरु नानक देव जी नाल चर्चा करदा ते हार जांदा चरनी पै जांदा फिर वापस मुड़ जांदा फिर होर आउंदा। इस तरह मुख मुख 20-25 सिद्ध भेजे ने गोरख ने। असल विच गोरख दी भी एक इच्छा सी कि हंकार बहुत वध गया सी सिद्धां दे अंदर वे गुरु नानक देव जी कोल भेजा इन्हां नूं ते हंकार निवृत्त होवे इन्हां दा। बारी बारी सिद्ध आए ने कल श्रवण कीता सी आपां ने सिद्ध झंगर नाथ इन्हां दा नाम फिर हुण जो अज आ रहा है वह सिद्ध भी काफ़ी तकड़ा सतगुरु महाराज बख्शिश करनगे अगे सुना रहे ने प्रसंग। श्रवण करिए रसना नूं करिए पवित्र प्यार सत्कार नाल गज के आखो सतनाम श्री वाहे गुरु
साहिब जी
सतनाम श्री वाहे गुरु।
सवैया संग्र सरोनन सुने सब बैन पई मन चैन समेर सदायो।
एह सिद्ध दा नाम है संगर। संगर नाथ ने जदों कन्ना दे विच महाराज दे बचन सुने तां फिर उन्हों मन नूं चैन आ गया क्योंकि इन्हें कुछ प्रश्न किए सी उन्हां प्रश्नां दे उत्तर महाराज ने जदों दिते इन्हों शांति आई। यह फिर उत्थों चल के वापस सुमेर पर्वत दे उत्ते आ गया।
आयो संभाल का सिद्ध तवै गुर कीट बैठ के वाक अलायो।
ये अगले सिद्ध दा नाम है संभाल का नाथ। ये जदों महाराज सच्चे पातशाह दे कोल आके बैठा है इन्हे आके बचन कीते हन।
कयो व्यवहार तजो जग को तुम कैसे उदासी बिखै मन लायो।
ये आके महाराज नूं कहन लग्या तुसी ये जड़े जग दे व्यवहार ने काम कार ने ओ छड़ के क्यों उदासी वाले पासे अपना चित ला लिया है।
होत न पूर्ण काज तवै बिन जोग करे जो चहो उर पायो।
क्योंकि होत न पूर्ण काज कबै बिन जोग करे जो चहो उर पायो। ਹੁੰਦਾ ਨਹੀਂ ਕੋਈ ਕਾਜ ਪੂਰਾ ਬਿਨਾਂ ਯੋਗ ਤੋਂ। ਇਸ ਕਰਕੇ ਜੋ ਚਾਹੀਏ ਉਹ ਪ੍ਰਾਪਤ ਕਰ ਲਈਏ ਯੋਗ ਦੇ ਨਾਲ।
ਦੋਹਰਾ ਸੁਣ ਬੋਲੇ ਪੰਕਜ ਬਦਨ ਜਿਹੇ ਅਲੰਬ ਹੈ ਯੋਗ।
ਇੱਥੋਂ ਤੱਕ ਤਾਂ ਸਿੱਧ ਦੇ ਬਚਨ ਸਨ ਕਿ ਯੋਗ ਨਾਲ ਸਭ ਕੁਛ ਪ੍ਰਾਪਤ ਕਰ ਲਈਦਾ ਹੈ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ ਸੁੰਦਰ ਜਿਹੇ ਅਲੰਬ ਹੈ ਯੋਗ। ਯੋਗ ਦਾ ਜਿਹੜਾ ਆਸਰਾ ਹੈ
ਸੋ ਨੀਕੀ ਬਿਧਾ ਸੋ ਗਹਿ ਕਬਹਿ ਨ ਕਰੋ ਵਿਯੋਗ।
ਯੋਗ ਦਾ ਜੋ ਆਸਰਾ ਹੈ ਨਾ, ਮੈਂ ਉਹ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਹੈ। ਮਹਾਰਾਜ ਕਹਿੰਦੇ ਮੈਂ ਉਹਦਾ ਕਦੇ ਵੀ ਤਿਆਗ ਨਹੀਂ ਕਰਦਾ ਹਾਂ।
ਜਗ ਵਿਵਹਾਰ ਉਦਾਸ ਮੈਂ ਸਦਾ ਨਾਮ ਲਿਵ ਏਕ।
ਕਿਉਂਕਿ ਜਗ ਦੇ ਵਿਵਹਾਰ ਜਿਹੜੇ ਕਰਨੇ ਨੇ ਉਹਦੇ ਵਿੱਚ ਮੈਂ ਉਦਾਸੀਨ ਬਿਰਤੀ ਰੱਖਦਾ ਹਾਂ ਅਤੇ ਨਾਮ ਦੇ ਵਿੱਚ ਬਿਰਤੀ ਜੋੜ ਕੇ ਜੱਗ ਦੇ ਵਿਵਹਾਰ ਵੀ ਕਰਦਾ ਹਾਂ। ਤੁਹਾਡੇ ਵਾਂਗੂ ਨਹੀਂ ਕਿ ਜੱਗ ਦੇ ਕੰਮਾਂ ਨੂੰ ਛੱਡ ਕੇ ਡਰਦੇ ਪਹਾੜਾਂ 'ਚ ਦੌੜ ਆਏ ਬਈ ਇੱਥੇ ਬਹਿ ਕੇ ਅਸੀਂ ਯੋਗ ਕਮਾਈਏ। ਮਹਾਰਾਜ ਕਹਿੰਦੇ ਨੇ ਘਰ ਵਿੱਚ ਰਹਿ ਕੇ ਵੀ ਯੋਗ ਕਮਾਇਆ ਜਾ ਸਕਦਾ। ਜੋ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਇਹੀ ਦਿੱਤਾ, ਯੋਗ ਘਰੇ ਰਹਿ ਕੇ ਕਮਾਉਣਾ। ਇਹ ਆਪਾਂ ਨੂੰ ਜੋ ਬਖਸ਼ਿਸ਼ ਕੀਤੀ ਸੀ ਆਪਾਂ ਉਸ ਗੱਲ ਨੂੰ ਨਹੀਂ ਸੰਭਾਲਿਆ। ਗੁਰਸਿੱਖਾਂ ਨੂੰ ਸਤਿਗੁਰੂ ਕਹਿੰਦੇ ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖਾਂ ਨੂੰ ਯੋਗ ਦੀ ਬਖਸ਼ਿਸ਼ ਕੀਤੀ ਸੀ। ਜਿਵੇਂ ਕੋਈ ਲੜਕਾ ਸੀ 18-20 ਸਾਲ ਦਾ ਯੋਗੀਆਂ ਦੇ ਨਾਲ ਰਲ ਗਿਆ ਸੀ, ਉਹ ਘਰਦਿਆਂ ਨੇ ਕਿਸੇ ਮਹਾਤਮਾ ਨੂੰ ਕਿਹਾ ਕਿ ਯੋਗੀਆਂ ਦੇ ਨਾਲ ਰਲ ਚੱਲਿਆ ਇਹ, ਰੋਕੋ ਇਹਨੂੰ। ਜਦੋਂ ਇੱਕ ਵਾਰ ਉਹ ਯੋਗੀਆਂ ਦੀ ਮੰਡਲੀ ਨਾਲ ਪਿੰਡ ਵਿੱਚ ਵਾਪਸ ਆਇਆ, ਉੱਥੇ ਬੜੇ ਅੱਛੇ ਮਹਾਂਪੁਰਸ਼ ਪਿੰਡ ਵਿੱਚ ਹੀ ਰਹਿੰਦੇ ਸਨ, ਬ੍ਰਹਮ ਗਿਆਨੀ ਅੱਛੀ ਬਿਰਤੀ ਦੇ ਮਾਲਕ। ਉਹਨਾਂ ਨੇ ਉਸ ਲੜਕੇ ਨੂੰ ਪੁੱਛ ਕੇ ਬੁਲਾ ਕੇ ਪੁੱਛਿਆ ਘਰ ਬਾਰ ਛੱਡਿਆ ਹੈ ਕਾਹਦੇ ਲਈ? ਕਹਿੰਦਾ ਯੋਗ ਕਰਨਾ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਮਹਾਤਮਾ ਕਹਿਣ ਲੱਗੇ ਉੱਥੇ ਫਿਰ ਜੰਗਲਾਂ ਵਿੱਚ ਕਿੱਥੇ ਰਹਿੰਦੇ ਹੋ? ਕਹਿੰਦੇ ਜੀ ਬਸ ਝੋਂਪੜੀਆਂ ਜਾਂ ਬਣਾਈਆਂ ਹੋਈਆਂ। ਰੋਟੀ ਕਿਵੇਂ ਖਾਂਦੇ ਹੋ? ਕਹਿੰਦੇ ਜੀ ਮੰਗ ਮੰਗ ਕੇ ਖਾ ਲੈਂਦੇ ਹਾਂ। ਮਹਾਤਮਾ ਕਹਿਣ ਲੱਗੇ ਜਦੋਂ ਤੁਸੀਂ ਰੋਟੀ ਮੰਗ ਕੇ ਖਾਂਦੇ ਹੋ ਕੀ ਪਤਾ ਕਿਹੜੇ ਘਰ ਦੀ ਕਿਹੋ ਜਿਹੀ ਰੋਟੀ ਹੁੰਦੀ ਹੈ, ਉਹਦੇ ਨਾਲ ਮਨ ਤਾਂ ਟਿਕਣਾ ਹੀ ਨਹੀਂ ਤੁਹਾਡਾ। ਤੁਹਾਨੂੰ ਚਾਹੀਦਾ ਸੀ ਤੁਸੀਂ ਗ੍ਰਿਸਤ ਮਾਰਗ ਵਿੱਚ ਰਹਿ ਕੇ ਹੀ ਯੋਗ ਕਮਾ ਲੈਂਦੇ, ਭਗਤੀ ਕਰਨੀ। ਮੈਂ ਕਹਿੰਦੇ ਇਹ ਸਲਾਹ ਦੇਵਾਂਗਾ ਲੋਕਾਂ ਦੀ ਰੋਟੀ ਨਾ ਖਾਓ, ਤੂੰ ਘਰ ਆ ਜਾ, ਘਰ ਥੋੜ੍ਹਾ ਬਹੁਤ ਕੰਮ ਕਾਰ ਕਰਿਆ ਕਰ, ਘਰ ਦੇ ਤੈਨੂੰ ਕੋਈ ਦੁਕਾਨ ਖੋਲ੍ਹ ਦਿੰਦੇ ਨੇ। ਦੁਕਾਨਦਾਰ ਦੁਕਾਨ ਨੂੰ 12 ਤੋਂ ਲੈ ਕੇ 15 ਘੰਟੇ ਤੱਕ ਖੋਲ੍ਹਦਾ ਅਤੇ ਬਹੁਤ ਪੈਸਾ ਕਮਾਉਂਦਾ, ਤੂੰ ਦੁਕਾਨ ਦੇ ਉੱਤੇ ਯੋਗੀ ਬਣ ਕੇ ਬੇਸ਼ੱਕ ਬੈਠ, ਯੋਗ ਕਮਾ, ਤੇਰੀ ਰੋਟੀ ਦਾ ਗੁਜ਼ਾਰਾ ਜੇ ਤੂੰ 4 ਘੰਟੇ ਦੁਕਾਨ ਖੋਲ੍ਹੇ ਹੋ ਸਕਦਾ, ਰੋਟੀ ਤਾਂ ਖਾਓ ਘਰ ਦੀ ਹੋਈ। ਬਾਹਰਲੀ ਰੋਟੀ ਮੰਗ ਕੇ ਖਾਣ ਨਾਲ ਕਮਾਈ ਵੀ ਲੋਕ ਲੈ ਜਾਂਦੇ ਨੇ ਅਤੇ ਰੋਟੀ ਵੀ ਚੰਗੀ ਨਹੀਂ ਹੁੰਦੀ ਹੈ, ਨਾਲੇ ਘਰਾਂ ਘਰਾਂ 'ਚ ਮੰਗਣ ਜਾਣਾ ਪੈਂਦਾ। ਸੋ ਲੜਕਾ ਮੰਨ ਗਿਆ, ਉਹਨੇ ਸਾਥ ਛੱਡ ਦਿੱਤਾ ਅਤੇ ਘਰੇ ਦੁਕਾਨ ਖੋਲ੍ਹ ਲਈ। 4 ਘੰਟੇ ਦੁਕਾਨ 'ਤੇ ਬੈਠੇ, ਬਾਕੀ 20 ਘੰਟੇ ਯੋਗ ਵੱਲ ਧਿਆਨ ਦਿੰਦਾ। ਪਰ ਮਾਇਆ ਐਸੀ ਚੀਜ਼ ਹੈ, ਹੌਲੀ ਹੌਲੀ ਉਹਨੇ 5-6 ਘੰਟੇ ਦੁਕਾਨ ਖੋਲ੍ਹੀ, ਫਿਰ 8 ਘੰਟੇ, ਉਹ ਵੀ 15 ਘੰਟੇ 'ਤੇ ਚਲਿਆ ਗਿਆ। ਲੋੜਾਂ ਵੱਧ ਜਾਂਦੀਆਂ ਨੇ। ਉਹ ਮਹਾਤਮਾ ਸਾਲ ਬਾਅਦ ਫੇਰ ਆਏ, ਕਹਿਣ ਲੱਗੇ ਕਿਵੇਂ ਹੈ ਯੋਗ? ਕਹਿੰਦੇ ਜੀ ਯੋਗ ਤਾਂ ਹੈ ਹੀ ਨਹੀਂ, ਬਸ ਆਹੀ ਹੈ, ਕੰਮ ਕਾਰ ਹੀ ਕਰੀ ਜਾਂਦੇ ਹਾਂ। ਸੋ ਮਹਾਤਮਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਇਹੀ ਬਖਸ਼ਿਸ਼ ਕੀਤੀ ਸੀ ਵੀ 4-5 ਘੰਟੇ ਰੋਟੀ ਖਾਣ ਜੋਗਾ ਕੰਮ ਕਰਕੇ ਬਾਕੀ ਸਮੇਂ ਬੰਦੇ ਨੂੰ ਭਗਤੀ ਕਰਨੀ ਚਾਹੀਦੀ। ਗ੍ਰਿਸਤ ਮਾਰਗ ਆਪਾਂ ਨੂੰ ਦਿੱਤਾ ਸੀਗਾ ਰਾਜ ਅਤੇ ਯੋਗ। ਸੋ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਦਿੱਤਾ ਤਾਂ ਰਾਜ ਯੋਗ ਹੀ ਸੀ ਸਾਰਿਆਂ ਗੁਰਸਿੱਖਾਂ ਨੂੰ, ਪਰ ਆਪਾਂ ਨੇ ਕੀ ਕੀਤਾ? ਯੋਗ ਛੱਡ ਦਿੱਤਾ, ਇਕੱਲਾ ਰਾਜ ਹੀ ਸ਼ੁਰੂ ਕਰ ਦਿੱਤਾ। ਸਿਰਫ ਅਤੇ ਸਿਰਫ ਇੱਕ ਰਾਤ ਦਿਨ ਜਾਪ ਮਾਇਆ ਦਾ ਹੁੰਦਾ, ਹਿਰਦੇ ਅੰਦਰ ਵੀ ਵਸੀ ਹੋਈ ਹੈ। ਇੱਕ ਜਿੱਥੇ ਪੁਰਾਣੀ ਦੌੜ ਹੁੰਦੀ ਸੀ ਗੁਰਸਿੱਖਾਂ ਦੀ ਕਿ ਮੈਂ ਜੇ ਦੂਜਾ ਇੰਨੇ ਪਾਠ ਕਰਦਾ ਮੈਂ ਜ਼ਿਆਦਾ ਕਰਾਂ, ਇਹ ਅੰਮ੍ਰਿਤ ਵੇਲੇ 3 ਵਜੇ ਉੱਠਦਾ ਮੈਂ 2 ਵਜੇ ਉੱਠਾਂ, ਇਹਦੀ ਅਵਸਥਾ ਵੱਖਰੀ ਆ, ਮੇਰੀ ਮੱਧਮਾ ਹੋਣੀ ਚਾਹੀਦੀ ਹੈ। ਗੁਰਸਿੱਖਾਂ ਦੇ ਅੰਦਰ ਇਹ ਦੌੜ ਪਹਿਲਾਂ ਹੁੰਦੀ ਸੀ, ਇਹ ਜੇ 5 ਬਾਣੀਆਂ ਪੜ੍ਹਦਾ ਜਾਂ ਪੰਜ ਗ੍ਰੰਥੀ ਕਰਦਾ, ਮੈਂ ਨਾਲ 10 ਗ੍ਰੰਥੀ ਵੀ ਸਾਰੀ ਕਰਾਂ। ਇਹ ਦੌੜ ਤਾਂ ਹਟ ਗਈ ਹੁਣ, ਹੁਣ ਦੌੜ ਕਿਹੜੀ ਰਹਿ ਗਈ ਬਈ ਮੈਂ ਇਹਦੇ ਨਾਲੋਂ ਜ਼ਿਆਦਾ ਵੱਡਾ ਘਰ ਬਣਾਵਾਂ, ਜ਼ਿਆਦਾ ਗੱਡੀਆਂ ਲੈ ਲਵਾਂ, ਜ਼ਿਆਦਾ ਪਦਾਰਥ, ਜ਼ਿਆਦਾ ਪੈਸਾ, ਜ਼ਿਆਦਾ ਜ਼ਿਆਦਾ ਜ਼ਿਆਦਾ। ਇਹ ਜਿਹੜਾ ਸੀ ਫਿਰ ਗੁਰਸਿੱਖਾਂ ਨੇ ਰਾਜ ਸਿਰਫ ਇੱਕੋ ਹੀ ਗੱਲ ਰੱਖਣੀ, ਜੋ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਸੀ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਭਗਤੀ ਕਰਨੀ ਸੀ, ਉਹ ਸਾਰਿਆਂ ਨੇ ਹੀ ਛੱਡ ਦਿੱਤੀ। ਕਿਉਂਕਿ ਆਹ ਕੰਮ ਲੱਗਦਾ ਬੰਦੇ ਨੂੰ ਸੌਖਾ ਅਤੇ ਭਗਤੀ ਕਰਨੀ ਔਖੀ ਲੱਗਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਸੀ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਜੋਗੀ ਮਾਇਆ ਦੇ ਵਿੱਚ ਰਹਿ ਕੇ ਹੀ ਉਦਾਸੀਨ ਨਿਰਲੇਪ ਰਹਿ ਕੇ ਰੋਟੀ ਜੋਗਰੇ ਪੈਸੇ ਕਮਾ ਕੇ ਕੱਪੜਾ ਲੀੜਾ ਜਿਹਦਾ ਸਰ ਸੁਰਜਾ ਮਾੜਾ ਮੋਟਾ ਉਹਨੇ ਕੁ ਕਰਕੇ ਆਪਾਂ ਕੋਈ ਦੁਨੀਆਂ ਅੰਦਰ ਦੌੜ ਨਹੀਂ ਸੀ ਲਾਉਣੀ, ਦਿਖਾਵਾ ਨਹੀਂ ਸੀ ਕਰਨਾ ਵੀ ਮੈਂ ਦੂਜੇ ਤੋਂ ਅੱਗੇ ਲੰਘਣਾ ਹੈ। ਇੱਕ ਤਾਂ ਇਹ ਦੂਜੇ ਤੋਂ ਅੱਗੇ ਲੰਘਣ 'ਚ ਹੰਕਾਰ ਬਣ ਜਾਂਦਾ ਮਨ 'ਚ ਕਿ ਉਹਦੇ ਨਾਲੋਂ ਤਾਂ ਮੈਂ ਵੱਡਾ, ਫਲਾਂ ਤੋਂ ਵੱਡਾ। ਵੱਡੇ ਤਾਂ ਹੋਈਏ ਜੇ ਇੱਥੇ ਪੱਕੇ ਰਹਿਣਾ ਹੋਵੇ। 50-60 ਸਾਲ ਦੀ ਤਾਂ ਉਮਰ ਆ ਕਲਯੁਗ 'ਚ, 70-80 ਸਾਲ ਹੋਊਗੇ, ਛੱਡ ਕੇ ਦੁਨੀਆਂ ਚਲੇ ਜਾਣਾ ਮਹਾਰਾਜ ਕਹਿੰਦੇ ਫਿਰ ਕਾਹਦਾ ਯੋਗ ਹੈ ਇਹ। ਸੋ ਗੁਰਸਿੱਖ ਜੋਗੀ ਆਪਣੀ ਜ਼ਿੰਦਗੀ 'ਚ ਜਿਉਂਦੇ ਜੀ ਜੇ ਬ੍ਰਹਮ ਗਿਆਨ ਨਾ ਪ੍ਰਾਪਤ ਕਰ ਸਕਿਆ, ਪਰਮੇਸ਼ਰ ਦੀ ਪ੍ਰਾਪਤੀ ਨਾ ਕਰ ਸਕਿਆ, ਝੂਠੀਆਂ ਵਡਿਆਈਆਂ 'ਚ ਹੀ ਫਸਿਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੀ ਕਹੇ ਜੱਗ ਵਿਵਹਾਰ ਉਦਾਸ ਮੈਂ ਸਦਾ ਨਾਮ ਲਿਵ ਏਕ। ਭਾਈ ਮੈਂ ਤਾਂ ਜੱਗ ਦੇ ਵਿਵਹਾਰ ਵੀ ਕਰੀ ਜਾਂਦਾ ਬਾਹਰੋਂ ਬਾਹਰੋਂ, ਮਨ ਕਰਕੇ ਬਿਰਤੀ ਉਹਦੇ 'ਚ ਉਦਾਸ ਰੱਖਦਾ ਹਾਂ ਵਿਰਾਗ ਵਿੱਚ, ਤੇ ਇੱਕ ਨਾਮ ਦੇ ਵਿੱਚ ਲਿਵ ਲਾਉਂਦਾ ਹਾਂ।
ਸਰਬ ਕਾਜ ਪੂਰਨ ਕਰਤਾ ਜਿਸ ਤੈ ਹੋ ਤਬ ਵਿਵੇਕ,
ਸਾਰੇ ਕੰਮ ਵੀ ਪੂਰੇ ਕਰਦਾ ਹਾਂ, ਨਾਮ ਵੀ ਜਪਦਾ ਹਾਂ, ਉਦਾਸ ਵੀ ਰਹਿੰਦਾ ਹਾਂ, ਜਿਹਦੇ ਨਾਲ ਮੈਨੂੰ ਵਿਵੇਕ ਮਿਲਦਾ, ਗਿਆਨ ਮਿਲਦਾ ਹੈ।
ਸੂਰਠਾ ਸੁਣ ਸੰਭਾਲ ਕਾ ਸਾਰ ਗਮਨਿਆ ਸਿਖਰ ਸਮੇਰ ਪੈ।
ਹੁਣ ਸੰਭਾਲਕਾ ਨਾਥ ਨੇ ਜਦੋਂ ਮਹਾਰਾਜ ਤੋਂ ਗਿਆਨ ਸੁਣਿਆ, ਇਹ ਵੀ ਵਾਪਸ ਸੁਮੇਰ ਪਰਬਤ ਤੇ ਚਲਿਆ ਗਿਆ।
ਕੀਨ ਬਰਤੰਤ ਉਚਾਰ ਧਿਆਇਓ ਪਇਓ ਪੂਰਨ ਅਵੈ।
ਜਦੋਂ ਬਿਰਤੰਤ ਉਚਾਰਨ ਕੀਤਾ ਸਾਰਾ ਜਾ ਕੇ ਗੋਰਖ ਦੇ ਕੋਲੇ ਨੇ, ਫੇਰ ਜਾ ਕੇ ਉਹਨਾਂ ਨੇ ਹੁਣ ਹੋਰ ਬੰਦਾ ਭੇਜਣਾ ਹੀ ਸੀਗਾ, ਇਸ ਕਰਕੇ ਇਹ ਕਵੀ ਜੀ ਕਹਿੰਦੇ 61 ਧਿਆ 55 ਪੌੜੀਆਂ ਦਾ ਪੂਰਾ ਕਰਕੇ ਅੱਗੇ 62ਵਾਂ ਧਿਆ ਪ੍ਰਾਰੰਭ ਕਰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੰਗਲ ਕਰਕੇ।
ਕਵਿਤਾ ਬੰਦਤ ਗੋਬਿੰਦ ਸਿੰਘ ਪਦ ਅਰਵਿੰਦ ਦੁੱਖ ਦੁੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ।
ਕਹਿੰਦੇ ਦੁਵੰਦ ਦੁੱਖਾਂ ਦੇ ਦੂਰ ਕਰਨ ਹਾਰੇ ਜਿੰਨੇ ਵੀ ਦੁੱਖ ਨੇ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮੁਕਤੀ ਦੇ ਦਾਤੇ ਨੇ, ਉਹਨਾਂ ਦੇ ਚਲਨਾ ਕਮਲਾਂ ਪਰ ਮੈਂ ਵਾਰ ਵਾਰ ਮੱਥਾ ਟੇਕਦਾ, ਵਾਰ ਵਾਰ ਮੱਥਾ ਟੇਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ, ਕਿਉਂਕਿ ਉਹਨਾਂ ਨੇ ਸਾਡੇ ਜਿੰਨੇ ਦੁੱਖ ਕੱਟੇ ਨੇ, ਜਿੰਨੀ ਵੱਡੀ ਬਹੁਤ ਕੁਛ ਦਿੱਤਾ ਮਹਾਰਾਜ ਨੇ, ਜਿੰਨਾ ਕੁਛ ਦਸਵੇਂ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, 10 ਸਰੂਪਾਂ ਨੇ ਜੋ ਵੀ ਦਿੱਤਾ ਹੈ, ਹਲੇ ਆਪਣੀ ਸਮਝ ਨਹੀਂ ਲੱਗਿਆ ਉਹ, ਹਲੇ ਵੀ ਇਹਨੂੰ ਸਮਝਦਿਆਂ ਸਮਝਦਿਆਂ ਕਾਫੀ ਸਮਾਂ ਲੰਘ ਜਾਣਾ, ਸਮਝਦਿਆਂ ਸਮਝਦਿਆਂ ਜਦੋਂ ਸਮਝ ਲੱਗ ਗਈ ਫਿਰ ਸਾਰੇ ਜਾਣੇ ਹੀ ਗੁਰਸਿੱਖ ਅਮਰ ਛਕ ਲੈਣਗੇ, ਗੁਰੂ ਵਾਲੇ ਬਣ ਜਾਣਗੇ। ਜਦੋਂ ਤੱਕ ਨਹੀਂ ਸਮਝ ਹੈ ਉਦੋਂ ਤੱਕ ਉਹ ਸਿੱਖੀ ਤੋਂ ਸਾਰੇ ਪਰੇ ਪਰੇ ਜਾ ਰਹੇ ਨੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨਾਲੋਂ ਵੱਡੇ ਨੇ, ਸਭ ਤੋਂ ਵੱਡੇ ਸਿਧਾਂਤ ਨੇ ਉਹਨਾਂ ਦੇ, ਜੋ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਨੇ, ਸਾਡੀ ਤੁੱਛ ਜੀ ਬੁੱਧੀ ਉਸ ਬਖਸ਼ਿਸ਼ਾਂ ਨੂੰ ਸਮਝ ਨਹੀਂ ਸਕਦੀ, ਪਰ ਵਾਹਿਗੁਰੂ ਮਿਹਰ ਕਰੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਪਤਾ ਲੱਗ ਜੇ, ਜੋ ਗੁਰਾਂ ਨੇ ਵਿਸਾਖੀ ਵਾਲੇ ਦਿਨ 5 ਪਿਆਰਿਆਂ ਦੇ ਸੀਸ ਜੁਦਾ ਕਰਕੇ ਧੜ ਤੋਂ ਫਿਰ ਅੰਮ੍ਰਿਤ ਤਿਆਰ ਕਰਕੇ ਛਿੱਟਾ ਦੇ ਕੇ ਸੁਰਜੀਤ ਕੀਤੇ ਸਨ, ਫਿਰ ਉਹਨਾਂ 5 ਤੋਂ ਆਪ ਪਹਿਲਾਂ ਛਕਾ ਕੇ ਅੰਮ੍ਰਿਤ ਫਿਰ ਆਪ ਛਕਣਾ, ਪਰਿਵਾਰ ਨੂੰ ਛਕਾਉਣਾ, ਗੁਰਸਿੱਖਾਂ ਨੂੰ ਛਕਾਉਣਾ, ਬਖਸ਼ਿਸ਼ਾਂ ਕਰਨੀਆਂ, ਬਿਲਕੁਲ ਸਾਰਾ ਕੁਛ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਕੀਤਾ। ਵਾਹਿਗੁਰੂ ਜੀ ਨੇ ਸਾਰਾ ਕੁਛ ਕਿਹਾ ਸੀ ਕਿ ਦੁਨੀਆਂ ਦਾ ਭਲਾ ਕਰਨ ਵਾਸਤੇ, ਲੋਕਾਂ ਨੂੰ ਸੱਚਖੰਡ ਲਿਆਉਣ ਲਈ, ਜਨਮ ਮਰਨ ਕੱਟਣ ਲਈ, ਮੁਕਤੀ ਦੇਣ ਲਈ, ਸੋ ਆਪਾਂ ਸਾਰਾ ਕਰਮ ਕਰਨਾ। ਉਹ ਸਾਰਾ ਪਲੈਨਿੰਗ ਬਣੀ ਪੂਰੀ। ਦਸਵੇਂ ਪਾਤਸ਼ਾਹ ਮਹਾਰਾਜ ਜੀ 11 ਮਹੀਨੇ ਤੱਕ ਇਕਾਂਤ ਬੈਠੇ ਰਹੇ ਸਨ। ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਲਗੀਧਰ ਚਮਤਕਾਰ ਦੇ ਵਿੱਚ। 11 ਮਹੀਨੇ ਤੱਕ ਇਕਾਂਤ ਵਿੱਚ ਖਾਲਸੇ ਦੀ ਬਣਤਰ ਹੀ ਬਣਦੀ ਰਹੀ, ਕੀ ਹੋਣਾ ਚਾਹੀਦਾ, ਕਿਹੜੀ ਕਿਹੜੀ ਚੀਜ਼ ਹੈ ਇੱਕ ਸੰਪੂਰਨ ਮਨੁੱਖ ਬਣਾਉਣ ਲਈ ਬੰਦੇ ਨੂੰ। ਸੋ ਇਸ ਤਰ੍ਹਾਂ ਸੰਪੂਰਨ ਮਨੁੱਖ ਬਣਾਉਣ ਲਈ ਉਹਨਾਂ ਨੇ ਬਹੁਤ ਕੁਛ ਬਖਸ਼ਿਸ਼ ਕੀਤਾ। ਇਹ ਸਾਰਾ ਕੁਝ ਲੋਕ ਕਹਿੰਦੇ ਸਾਇੰਸ ਅੱਗੇ ਲੰਘ ਗਈ, ਸਾਇੰਸ ਤਾਂ ਹਾਲੇ ਬਹੁਤ ਪਿੱਛੇ ਹੈ, ਸਾਇੰਸ ਤਾਂ ਹਾਲੇ ਕਾਫੀ ਦੇਰ ਬਾਅਦ ਅੱਗੇ ਆਊਗੀ, ਉਹਨੂੰ ਪਤਾ ਲੱਗੂ ਹੌਲੀ ਹੌਲੀ ਵੀ ਇਹ ਕੀ ਚੀਜ਼, ਕੜਾ ਕੀ ਆਓ, ਕਿਉਂ ਪਾਇਆ ਮਨੁੱਖ ਦੇ ਸਰੀਰ 'ਤੇ ਕੜਾ, ਕੰਘਾ ਕਿਉਂ ਹੈ, ਕੇਸ ਕਿਉਂ ਨੇ, ਕਿਉਂ ਕਛਹਿਰਾ ਬਖਸ਼ਿਆ, ਕਿਉਂ ਸਾਨੂੰ ਕਿਰਪਾਨ ਬਖਸ਼ਿਸ਼ ਕੀਤੀ ਹੈ, ਪੰਜ ਬਾਣੀਆਂ ਦਾ ਨਿਤਨੇਮ, ਰਹਿ ਰਾਸ ਕੀਰਤਨ ਸੋਹਿਲਾ, ਫੇਰ ਸਾਨੂੰ ਬੇਅੰਤ ਬਾਣੀਆਂ ਜੋ ਬਖਸ਼ਿਸ਼ ਕੀਤੀਆਂ ਨੇ ਮਹਾਰਾਜ ਜੀ ਨੇ, ਜਿੰਨੀ ਦਾਤ ਦਿੱਤੀ ਹੈ। ਸੋ ਮੈਂ ਇਹ ਗੱਲ ਕਾਫੀ ਦੇਰ ਤੋਂ ਵਿਚਾਰਦਿਆਂ ਮੇਰੇ ਮਨ 'ਚ ਆਈ ਇਹ ਗੱਲ ਕਿ ਅਸਲ ਵਿੱਚ ਸਾਡਾ ਜਿਹੜਾ ਮਿਆਰ ਹੈ ਉਹ ਉੱਥੇ ਤੱਕ ਨਹੀਂ ਗਿਆ ਹੈ। ਅਸੀਂ ਬਹੁਤ ਥੱਲੇ ਦੇ ਬੰਦੇ ਹਾਂ, ਬੜਾ ਛੋਟਾ ਜਿਹਾ ਸੋਚਦੇ ਹਾਂ, ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕੇ ਜਿੱਥੇ ਤੱਕ ਸੋਚਣਾ ਚਾਹੀਦਾ ਸੀ। ਇਸ ਕਰਕੇ ਉਹ ਥੱਲੇ ਥੱਲੇ ਦੀਆਂ ਗੱਲਾਂ ਨੇ ਸਾਰੀਆਂ ਜੋ ਲੋਕ ਕਰੀ ਜਾ ਰਹੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਜਾਂ ਕਕਾਰ ਜਾਂ ਕੁਰੈਤਾਂ ਤੋਂ ਬਚਣਾ, ਜੋ ਬਖਸ਼ਿਸ਼ਾਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਕੀਤੀਆਂ, ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਸੀ, ਅਫਸੋਸ ਹੈ ਕਿ ਉੱਥੇ ਤੱਕ ਨਹੀਂ ਹਲੇ ਗਏ। ਆਪਾਂ ਗਏ ਨੇ 100% ਵਿੱਚੋਂ ਸਿਰਫ ਆਪਣੀ ਕੌਮ ਦੇ ਵਿੱਚ 1% ਬੰਦੇ ਗਏ ਨੇ। 1% ਵੀ ਮੈਂ ਜ਼ਿਆਦਾ ਕਹਿ ਰਿਹਾ। ਪਿੱਛੇ ਜੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਬੇਨਤੀ ਕੀਤੀ, ਮਹਾਰਾਜ ਸਾਰੇ ਵਰਲਡ ਵਿੱਚ ਤੁਹਾਡੇ ਕਿੰਨੇ ਸਿੱਖ ਨੇ, ਉਹ ਮਹਾਰਾਜ ਨੇ ਕਿਹਾ ਸੀ 1000 ਸਿੱਖ ਹੈ ਇਸ ਵਕਤ ਮੇਰਾ, ਜਿਹੜਾ ਮੇਰੇ 1 ਬਚਨ 'ਤੇ ਸਿਰ ਦੇਣ ਨੂੰ ਤਿਆਰ ਹੈ, ਐਨ ਮਰਿਆਦਾ ਪੱਕਾ 1000 ਹੈ ਸਿਰਫ ਸਾਰੇ ਵਰਲਡ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਆਬਾਦੀ ਵਿੱਚੋਂ 1000 ਨੂੰ ਹੀ ਸਿਰਫ ਫਸਟ ਕਲਾਸ ਗਿਣਿਆ। ਬਾਕੀ ਕਹਿੰਦੇ ਠੀਕ ਹੈ, ਜਿਵੇਂ ਵਿਦਿਆਰਥੀ ਨੰਬਰ ਲੈਂਦੇ ਨੇ 90%, 80-70 ਫੇਲ ਵੀ ਹੈਗੇ ਬਥੇਰੇ, ਕਹਿੰਦੇ ਗਏ ਗਵਾਚੇ ਵੀ ਬਥੇਰੇ ਨੇ। ਸੋ ਇਸ ਤਰ੍ਹਾਂ ਜਿੱਥੇ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਥਿਊਰੀ ਹੈ, ਆਤਮਕ ਸਾਇੰਸ ਹੈ ਮਹਾਰਾਜ ਦੀ, ਉੱਥੇ ਤੱਕ ਹਲੇ ਵੀ ਜਾਂਦਿਆਂ ਜਾਂਦਿਆਂ ਕੌਮ ਨੂੰ ਬਹੁਤ ਸਾਲ ਲੱਗ ਜਾਣੇ, ਸਮਝਦਿਆਂ ਹੀ ਬਹੁਤ ਸਾਲ ਲੱਗ ਜਾਣ, ਕਈ ਤਾਂ ਬਿਨਾਂ ਸਮਝੇ ਹੀ ਸੰਸਾਰ ਤੋਂ ਚਲੇ ਗਏ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਦ ਤੱਕ ਇਹ ਆਪਣੇ ਆਤਮਕ ਸਰੂਪ ਨੂੰ ਅੰਦਰੋਂ ਨਹੀਂ ਪਹਿਚਾਣਦੇ ਉਦੋਂ ਤੱਕ ਸਿੱਖੀ ਦੀ ਇਹਨਾਂ ਨੂੰ ਸਮਝ ਨਹੀਂ ਲੱਗ ਸਕਦੀ।
ਗੋਰਖਾ ਵਿਚਾਰ ਸਿੱਧ ਲੀਨੇ ਹੈ ਹਕਾਰ ਸਭ ਆਏ ਸੋ ਚਾਰ ਤਬ ਭੇਜ ਗੋਪੀ ਚੰਦ ਹੈ।
ਗੋਰਖ ਨੇ ਵਿਚਾਰਿਆ, ਸਿੱਧ ਸਾਰੇ ਭੇਜ ਕੇ ਦੇਖ ਲਏ ਨੇ, ਇਸ ਤਰ੍ਹਾਂ ਫਿਰ ਹੁਣ ਗੋਪੀ ਚੰਦ ਕਾਫੀ ਟੌਪ ਦਾ ਸਿੱਧ ਹੈ। ਗੋਪੀ ਚੰਦ ਇਹ ਵੀ ਗੋਪੀ ਚੰਦ ਹੋਇਆ ਤਕੜਾ, ਕਹਿੰਦੇ ਇਹਨੂੰ ਭੇਜ ਕੇ ਦੇਖਦਾ ਸ਼ਾਇਦ ਇਹ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਜਿੱਤ ਲਵੇਗਾ।
ਆਵਤੇ ਹੀ ਦੇਖ ਕਰ ਕਹੀ ਹੈ ਆਦੇਸ਼ ਇੱਕ ਗੰਕਾਰ ਕੋ ਆਦੇਸ਼ ਸੁਣ ਭਾਖੀ ਸੁਖ ਕੰਦ ਹੈ।
ਆਉਂਦਿਆਂ ਸਾਰ ਹੀ ਗੋਪੀ ਚੰਦ ਨੇ ਕਿਹਾ ਆਦੇਸ਼, ਮਹਾਰਾਜ ਕਹਿਣ ਲੱਗੇ ਇੱਕ ਅੰਕਾਰ ਕੋ ਆਦੇਸ਼, ਅਕਾਲ ਪੁਰਖ ਨੂੰ ਨਮਸਕਾਰ ਹੈ ਸਾਡੀ।
ਆਏ ਢਿੱਗ ਵੈਸ ਔਰ ਹਰ ਖੁਬ ਸਿੱਖ ਜੈਸੇ ਮਾਰ ਤੰਡ ਦੇਖ ਬਿਗ ਸਾਤ ਆਰ ਬਿੰਦ ਹੈ।
ਸੋ ਇਸ ਤਰੀਕੇ ਨਾਲ ਕਹਿੰਦੇ ਆ ਕਰਕੇ ਕੋਲ ਬੈਠਾ, ਮਨ ਦੇ ਅੰਦਰ ਖੁਸ਼ ਹੈ, ਜਿਵੇਂ ਮਾਰਤੰਡ ਹੁੰਦਾ ਸੂਰਜ ਨੂੰ ਦੇਖ ਕਰਕੇ ਕਮਲ ਖਿੜ ਜਾਂਦਾ ਹੈ।
ਕੌਣ ਧਿਆਨੀ ਕੌਣ ਗਿਆਨੀ ਕੌਣ ਇਸ ਨਾਨੀ ਪੁੰਨ ਨਿਰਮਲ ਕੌਣ ਮੋਹਿਤ ਭਾਜੀ ਬਤਾਈਏ।
ਪਰ ਪ੍ਰਸ਼ਨ ਆਪਣਾ ਕੀਤਾ ਕਿ ਧਿਆਨੀ ਕੌਣ ਹੈ, ਗਿਆਨੀ ਕੌਣ ਹੁੰਦਾ, ਇਸ਼ਨਾਨੀ ਕੌਣ ਹੁੰਦਾ, ਫਿਰ ਨਿਰਮਲ ਕੌਣ ਹੈ, ਇਹ ਤਪਾ ਜੀ ਮੈਨੂੰ ਕਿਰਪਾ ਕਰਕੇ ਦੱਸੋ ਜੀ।
ਸੋ ਜੁਗਤ ਜਾਂ ਤੇ ਦੀਪ ਕਦਿਬਤ ਹੋਤ ਗੈਲ ਕੌਣ ਚਲਤ ਸੋ ਠਾਕ ਨਹੀਂ ਪਾਈਏ।
ਉਹ ਜੁਗਤੀ ਸਾਨੂੰ ਕਿਰਪਾ ਕਰਕੇ ਦੱਸ ਦਿਓ ਜਿਹਦੇ ਨਾਲ ਅੰਦਰ ਦੀਵਾ ਜਗ ਪੈਂਦਾ, ਹਿਰਦੇ ਚ ਪ੍ਰਕਾਸ਼ ਹੋ ਜਾਂਦਾ। ਇਹ ਕਿਰਪਾ ਕਰਕੇ ਪਹਿਲਾਂ ਤਾਂ ਇਹ ਦੱਸੋ ਕਿ ਅੰਦਰ ਪ੍ਰਕਾਸ਼ ਬੰਦੇ ਦੇ ਕਿਵੇਂ ਹੁੰਦਾ ਹੈ, ਔਰ ਰਾਸਤੇ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਨਾਲ ਚੱਲਦੀ ਹੈ ਤੇ ਕੋਈ ਰੁਕਾਵਟ ਨਹੀਂ ਪੈਂਦੀ। ਇਸ ਤਰ੍ਹਾਂ ਕਿਰਪਾ ਕਰਕੇ ਦੱਸੋ ਜੀ।
ਕੌਣ ਘਰ ਐਸ ਸੁਖ ਪਾਏ ਜਹਾਂ ਬੈਸ ਨਿਤ ਪਾਏ ਕੈਸਟ ਤਕੋ ਨਾ ਬਹੁਰ ਡੁਲਾਈਏ।
ਹੁਣ ਇਹ ਵੀ ਦੱਸੋ ਕਿਰਪਾ ਕਰਕੇ ਕਿ ਉਹ ਕਿਹੜਾ ਘਰ ਹੈ ਜਿੱਥੇ ਸੁਖ ਪ੍ਰਾਪਤ ਕਰੀਦਾ, ਜਿੱਥੇ ਬੰਦਾ ਇੱਕ ਵਾਰ ਜਦੋਂ ਬੈਠ ਗਿਆ ਬਸ ਬੈਠ ਗਿਆ, ਉਹ ਕਿਹੜਾ ਘਰ ਹੈ ਜਿੱਥੇ ਇੱਕ ਵਾਰ ਬੈਠਿਆ ਜਿਹੜਾ ਨਾਸ ਨਹੀਂ ਹੁੰਦਾ ਮੁੜ ਕੇ, ਜਿੱਥੇ ਜਾ ਕੇ ਆਪਾਂ ਸਥਿਤ ਪਾ ਲਈਏ, ਭਾਵ ਟਿਕਾਓ ਸਥਿਰਤਾ ਪ੍ਰਾਪਤ ਕਰ ਲਈਏ, ਜਿੱਥੇ ਜਾ ਕੇ ਫਿਰ ਦੁਬਾਰਾ ਨਾ ਮਨ ਦਾ ਡੋਲਣਾ ਹੋਵੇ, ਉਹ ਘਰ ਦੱਸੋ ਕਿਹੜਾ ਹੈ ਜੀ।
ਦੰਭ ਕੋ ਨਿਕੰਦ ਗੌਰ ਕਿੰਕਰ ਮੁਕੰਦ ਸੋਨਾ ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈਏ।
ਉਸ ਵਕਤ ਆਨੰਦ ਦੇ ਦਾਤੇ ਗੁਰੂ ਨਾਨਕ ਦੇਵ ਜੀ ਦੰਭ ਨੂੰ ਕੱਟਣ ਵਾਲੇ ਔਰ ਦਾਸਾਂ ਨੂੰ ਮੁਕਤੀ ਦੇ ਦੇਣ ਵਾਲੇ, ਗੋਪੀ ਚੰਦ ਦੇ ਬਚਨ ਨੂੰ ਸੁਣ ਕੇ ਆਨੰਦ ਦੇ ਮੂਲ ਰੂਪ ਗੁਰੂ ਨਾਨਕ ਦੇਵ ਜੀ ਬਚਨ ਬੋਲੇ ਹਨ।
ਸੁਰਤ ਨ ਖੋਵੈ ਧਿਆਨੀ ਗੁਰਮੁਖ ਗਿਆਨੀ ਹੋਵੇ ਨਿਰਮਲ ਸੋਈ ਗੁਰਬਾਣੀ ਹਿਤ ਲਾਵਈ।
ਮੈਂ ਤੇਰੇ ਪ੍ਰਸ਼ਨਾਂ ਦਾ ਤੈਨੂੰ ਉੱਤਰ ਦਿੰਦੇ ਹਾਂ। ਕੀ ਪੁੱਛਿਆ ਹੈ, ਕੌਣ ਹੈ ਧਿਆਨੀ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਧਿਆਨੀ ਉਹ ਹੁੰਦਾ ਜਿਹੜਾ ਆਪਣੀ ਸੁਰਤ ਨੂੰ ਖੋਵੇ ਨਾ, ਜਿਹਦੀ ਸੁਰਤੀ ਹਰ ਵਕਤ ਲੱਗੀ ਹੀ ਰਹੇ ਪਰਮਾਤਮਾ ਵਿੱਚ, ਜਿਹਦੀ ਸੁਰਤੀ ਹਮੇਸ਼ਾ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਉਹਨੂੰ ਧਿਆਨੀ ਕਿਹਾ ਜਾਂਦਾ। 24 ਘੰਟੇ ਧਿਆਨੀ ਦਾ ਧਿਆਨ ਪਰਮਾਤਮਾ 'ਚ ਹੀ ਰਹਿੰਦਾ, ਇਹ ਤਾਂ ਹੁੰਦਾ ਧਿਆਨੀ। ਹੁਣ ਤੈਨੂੰ ਦੱਸੀਏ ਗਿਆਨੀ ਕੌਣ ਹੁੰਦਾ। ਗੁਰਮੁਖ ਗਿਆਨੀ ਹੋਵੇ, ਜਿਹੜਾ ਗੁਰਮੁਖ ਹੁੰਦਾ ਨਾ ਉਹ ਗਿਆਨੀ ਹੁੰਦਾ, ਗਿਆਨਵਾਨ ਹੁੰਦਾ, ਜੋ ਮੁਖੀ ਗੁਰਾਂ ਨੂੰ ਮੰਨਣ ਵਾਲਾ ਗੁਰਸਿੱਖ ਹੁੰਦਾ। ਤੇ ਤੂੰ ਫਿਰ ਪੁੱਛਿਆ ਕਿ ਨਿਰਮਲ ਮੈਲ ਤੋਂ ਰਹਿਤ ਕੌਣ ਹੁੰਦਾ। ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। ਨਿਰਮਲ ਮੈਲ ਤੋਂ ਰਹਿਤ ਬੰਦਾ ਉਹ ਹੁੰਦਾ ਜਿਹੜਾ ਗੁਰਬਾਣੀ ਦੇ ਨਾਲ ਹੇਤ ਹੁੰਦਾ, ਪਿਆਰ ਲਾਵੇ, ਗੁਰੂ ਦੀ ਬਾਣੀ ਪੜ੍ਹੀ ਜਾਵੇ। ਉਸ ਬੰਦੇ ਨੂੰ ਕਹੀਏ ਇਹ ਬੰਦਾ ਨਿਰਮਲ ਹੈ।
68 ਤੀਰਥ ਸਨਾਨੀ ਤੁਮ ਜਾਣੋ ਸੋ ਸਰਦਾ ਸਮੇਤ ਗੁਰੂ ਦਰਸਨ ਪਾਵਈ।
ਫਿਰ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰਨਾ, ਤੁਸੀਂ ਉਹਨੂੰ ਕਹਿੰਦੇ ਹੋ ਇਸ਼ਨਾਨੀ ਹੈ, ਨਹੀਂ ਅਸੀਂ ਉਹਨੂੰ ਇਸ਼ਨਾਨੀ ਨਹੀਂ ਮੰਨਦੇ, ਕਿਉਂਕਿ ਜਦੋਂ ਕੋਈ 68 ਤੀਰਥਾਂ 'ਤੇ ਨਹਾ ਕੇ ਆਉਂਦਾ ਸੀ, ਜਿਵੇਂ ਮੱਕੇ ਜਾਣ ਵਾਲੇ ਨੂੰ ਹਾਜੀ ਕਿਹਾ ਜਾਂਦਾ, 68 ਤੀਰਥਾਂ 'ਤੇ ਕੋਈ ਨਹਾ ਕੇ ਆਉਂਦਾ ਸੀ ਉਹਨੂੰ ਕਹਿੰਦੇ ਸੀ ਇਸ਼ਨਾਨੀ ਹੈ। ਤੀਰਥ ਇਸ਼ਨਾਨੀ ਤੁਮ ਜਾਣੋ ਸੋ ਸਰਦਾ ਸਮੇਤ। ਮਹਾਰਾਜ ਕਹਿੰਦੇ ਸਾਡੇ ਵਿੱਚ ਇਸ਼ਨਾਨੀ ਕੌਣ ਹੈ? ਜਿਹੜਾ ਰੋਜ਼ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੋਵੇ ਨਾ, ਸਵੇਰੇ ਸ਼ਾਮ ਹਰ ਵਕਤ ਜਿਹਦੀਆਂ ਅੱਖਾਂ 'ਚ ਗੁਰੂ ਦੇ ਦਰਸ਼ਨ ਵਸੇ ਹੋਣ, ਅਸਲ ਵਿੱਚ ਉਹੀ ਬੰਦਾ ਸ਼ੁੱਧ ਇਸ਼ਨਾਨੀ ਗਿਣਿਆ ਜਾਂਦਾ ਹੈ।
ਸੀਧੋ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ ਭਾਵੀ ਮਨ ਮਾਨ ਗੈਲ ਠਾਕ ਬਿਨ ਜਾਵਈ।
ਜਦੋਂ ਭਗਤੀ ਅਭਿਆਸ ਕਰਦਿਆਂ ਕਰਦਿਆਂ ਕਮਲ ਸਾਡੇ ਹਿਰਦੇ 'ਚ, ਜਿਹੜਾ ਕਮਲ ਹੈ ਪੁੱਠਾ ਹੈ, ਜਦੋਂ ਇਹ ਸਿੱਧਾ ਹੋ ਜਾਂਦਾ ਇਹ 'ਚ ਜੋਤ ਜਗ ਜਾਂਦੀ, ਚਿੱਟੇ ਰੰਗ ਦੀ ਜੋਤ, ਜਿਵੇਂ ਚਿੱਟਾ ਦੀਵਾ ਹੁੰਦਾ ਇਸ ਤਰ੍ਹਾਂ ਦੀ ਜੋਤ ਜਗਦੀ। ਸਾਡੇ ਤਾਂ ਇਹ ਇਸੇ ਗੱਲ ਕਰਕੇ ਤਾਂ ਕਹਿੰਦੇ ਵੀ 99% ਨੂੰ ਤਾਂ ਇਹ ਪਤਾ ਹੀ ਨਹੀਂ ਵੀ ਜੋਤ ਵੀ ਹੈਗੀ ਕੋਈ ਸਾਡੇ ਅੰਦਰ, ਉਹ ਹੋਰ ਹੀ ਪਾਸੇ ਤੁਰੇ ਫਿਰਦੇ ਨੇ। ਉਹਨਾਂ ਮਿਹਨਤ ਕਰਕੇ ਉਹ ਜੋਤ ਨੂੰ ਪ੍ਰਗਟ ਨਹੀਂ ਕੀਤਾ। ਨਾਲ ਬਾਣੀ ਅੰਦਰ ਥਾਂ ਥਾਂ ਲਿਖਿਆ ਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਜੋਤ ਪ੍ਰਗਟੀ, ਜੋਤ ਮਿਲੇ ਰਾਮ ਪਿਆਰੇ। ਜੋਤ ਬਾਰੇ ਬਹੁਤ ਕੁਛ ਗੁਰੂ ਗ੍ਰੰਥ ਸਾਹਿਬ ਦੀ ਕਥਾ 'ਚ ਸਵੇਰੇ ਆ ਵੀ ਰਿਹਾ, ਪਰ ਇੱਧਰ ਨੂੰ ਧਿਆਨ ਹੀ ਨਹੀਂ ਕਿਸੇ ਦਾ। ਸੀਧੋ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ। ਮਹਾਰਾਜ ਕਹਿੰਦੇ ਜਦੋਂ ਧਿਆਨ ਐਨ ਸਮਾਧੀ ਲੱਗੀ ਹੁੰਦੀ ਹੈ, ਉਦੋਂ ਇੱਕ ਮਨ ਹੋ ਕੇ ਅੰਦਰੋਂ ਫਿਰ ਕਮਲ ਦਾ ਫੁੱਲ ਸਿੱਧਾ ਹੋਣਾ ਸ਼ੁਰੂ ਹੁੰਦਾ, ਹੌਲੀ 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 ਰੋਜ਼ ਦੇ ਅਭਿਆਸ ਨਾਲ। ਫਿਰ ਉਹ ਖਿੜਨਾ ਸ਼ੁਰੂ ਹੁੰਦਾ, 16 ਪੰਖੜੀਆਂ, ਚਿੱਟਾ ਪ੍ਰਕਾਸ਼, ਦੀਵੇ ਵਾਂਗੂ ਜਗਦਾ, ਬੜਾ ਹੀ ਸੁੰਦਰ ਹੁੰਦਾ। ਬੰਦਾ ਦੇਖ ਕੇ ਉਹਨੂੰ ਸ਼ਾਂਤ ਹੋ ਜਾਂਦਾ, ਇੰਨੀ ਠੰਡ ਪੈ ਜਾਂਦੀ ਹਿਰਦੇ ਦੇ ਅੰਦਰ ਕਿ ਬਰਫ਼ ਵੀ ਇੰਨੀ ਠੰਡੀ ਨਹੀਂ ਹੁੰਦੀ। ਸਾਰੇ ਕਾਮ ਕਰੋ ਲੋਭ ਮੋਹ ਹੰਕਾਰ ਉਹਦੇ ਨਾਲ ਖਤਮ ਹੋ ਜਾਂਦੇ ਨੇ, ਸਰੀਰਕ ਤਾਕਤ ਵੱਧਦੀ ਹੈ, ਇਕਾਗਰਤਾ ਹੁੰਦੀ ਹੈ। ਮਹਾਰਾਜ ਕਹਿੰਦੇ ਜਦੋਂ ਉਹ ਜੋਤ ਜਗ ਜਾਂਦੀ ਆ, ਉਹ ਦੀਪਕ ਜਗ ਜਾਂਦਾ ਹੈ, ਫਿਰ ਇਸ ਤਰੀਕੇ ਨਾਲ ਭਾਵੀ ਮਨ ਮਾਨਾ ਗੈਲ ਠਾਕ ਮਿਨ ਜਾ ਬਈ ਕਹਿੰਦੇ ਨੇ। ਫਿਰ ਇਹ ਰਸਤੇ ਦੇ ਵਿੱਚ ਜਦੋਂ ਉਹਨੂੰ ਮੰਨਦਾ ਅਕਾਲ ਪੁਰਖ ਦੇ ਭਾਣੇ ਨੂੰ, ਜੋਤ ਪ੍ਰਗਟ ਕਰ ਲੈਂਦਾ, ਬੰਦਾ ਸਿੱਧਾ ਸੱਚਖੰਡ ਨੂੰ ਬਿਨਾਂ ਕਿਸੇ ਰੁਕਾਵਟ ਦੇ ਚੱਲਿਆ ਜਾਂਦਾ, ਜਦੋਂ ਉਹ ਜੋਤ ਹਿਰਦੇ ਦੇ ਅੰਦਰ ਨਜ਼ਰ ਆਉਣ ਲੱਗ ਜਾਂਦੀ ਹੈ।
ਤਿਰ ਕੁੱਟੀ ਕੋ ਭੇਦ ਸੁਖ ਪਾਵਤ ਅਸੇਧ ਨਿਤ ਹੋਏ ਹੈ ਸਤ ਨਹੀਂ ਬਹੁਰ ਡਲਾਵਈ।
ਫਿਰ ਉਹ ਬੰਦਾ ਉੱਪਰ ਨੂੰ ਚੜ੍ਹਨਾ ਸ਼ੁਰੂ ਹੁੰਦਾ ਹੈ, ਥੱਲਿਓ ਲੈ ਕੇ ਸਾਰੇ ਚੱਕਰ ਖੋਲਦਾ ਖੋਲਦਾ, ਧੁੰਨੀ ਦੇ ਵਿੱਚੋਂ, ਹਿਰਦੇ ਵਿੱਚੋਂ, ਫਿਰ ਛਾਤੀ ਵਿੱਚੋਂ, ਫਿਰ ਉੱਪਰ ਕੰਠ ਵਿੱਚੋਂ, ਫਿਰ ਆਗਿਆ ਚੱਕਰ, ਫਿਰ ਉਹਦੇ ਉੱਤੇ ਤ੍ਰਿਕੁਟੀ ਖੁੱਲਦੀ ਹੈ। ਤ੍ਰਿਕੁਟੀ ਕੋ ਭੇਦ ਸੁਖ ਪਾਵਤ ਅਸ਼ੇਧ ਨਿਤ ਹੋਏ ਹੈ ਸਥਿਤ ਨਹੀਂ ਬਹੁਰ ਡੋਲਾਵੇ, ਮੁੜ ਕੇ ਨਹੀਂ ਡੋਲਦਾ ਹੈ। ਤ੍ਰਿਕੁਟੀ ਖੁੱਲਣ ਤੋਂ ਬਾਅਦ ਉੱਪਰ 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 ਜਾਈ ਜਾਂਦਾ, ਦਸਮ ਦੁਆਰ ਤੱਕ ਚਲਿਆ ਜਾਂਦਾ, ਜਿੱਥੇ ਜਾ ਕੇ ਇੱਕ ਓਂਕਾਰ ਦਾ ਵਾਸਾ ਹੈ। ਜਦੋਂ ਉੱਥੇ ਆਪਣੀ ਆਤਮਾ ਅਤੇ ਪਰਮਾਤਮਾ ਦੀ ਜੋਤ ਇੱਕ ਹੋ ਜਾਂਦੀ ਹੈ, ਉੱਥੇ ਜਾ ਕੇ ਬ੍ਰਹਮ ਗਿਆਨ 'ਚ ਚਲਿਆ ਜਾਂਦਾ ਜੀਵ, ਫਿਰ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਕੋਈ ਰੁਕਾਵਟ ਨਹੀਂ ਹੈ, ਚਾਰੇ ਪਾਸੇ ਕਿਰਪਾ ਹੀ ਕਿਰਪਾ ਵਰਦੀ ਹੈ।
ਗੋਪੀ ਜੰਦ ਹੱਥ ਬੰਦ ਬੋਲ ਸੁਖ ਕੰਧ ਸੰਗ ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ।
ਕਿਉਂਕਿ ਗੋਪੀ ਚੰਦ ਇਹਨਾਂ ਵਿੱਚ ਬਹੁਤ ਸਿਆਣਾ ਸਿੱਧ ਹੋਇਆ, ਉਹ ਮਹਾਰਾਜ ਨੂੰ ਜਿੱਤਣ ਨਹੀਂ ਆਇਆ, ਉਹ ਤਾਂ ਕਹਿੰਦਾ ਧੰਨ ਭਾਗ ਜੇ ਗੋਰਖ ਨੇ ਮੈਨੂੰ ਭੇਜਿਆ, ਮੈਂ ਤਾਂ ਚਾਹੁੰਦਾ ਹੀ ਸੀ ਦਰਸ਼ਨ ਕਰਨੇ ਤੁਹਾਡੇ। ਮਹਾਰਾਜ ਨੇ ਜਦ ਇੰਨਾ ਉੱਚਾ ਉਪਦੇਸ਼ ਇਹਨੂੰ ਦਿੱਤਾ, ਕਹਿੰਦਾ ਆਓ ਮਹਾਰਾਜ ਜੀ ਸਿੱਧ ਮੰਡਲੀ ਚ ਹੁਣ ਦਰਸ਼ਨ ਬਖਸ਼ ਦਿਓ, ਸਾਰਿਆਂ ਨੂੰ ਨਿਹਾਲ ਕਰ ਦਿਓ ਜੀ।
ਹੋਏਗੇ ਆਨੰਦ ਤੇਰੇ ਪਦ ਅਰਵਿੰਦ ਪੇਖ ਦੋਖ ਕੇ ਨ ਕੰਧ ਬੈਨ ਸੁਣੀਏ ਕਾਹੀ ਲੀਜੀਏ।
ਸੋ ਇਸ ਕਰਕੇ ਕਹਿਣ ਲੱਗੇ ਹੋਏਗੇ ਆਨੰਦ ਤੇਰੇ ਪਦ ਅਰਵਿੰਦ ਪੇਖ। ਗੋਪੀ ਚੰਦ ਕਹਿੰਦਾ ਬ੍ਰਹਮ ਗਿਆਨੀ ਸੀ ਇਹ, ਬਾਅਦ ਵਿੱਚ ਮਹਾਰਾਜ ਦੀ ਕਿਰਪਾ ਬਹੁਤ ਹੋਈ ਇਹਦੇ ਤੇ, ਕਹਿੰਦਾ ਮਹਾਰਾਜ ਜੀ ਤੁਹਾਡੇ ਚਰਨਾਂ ਨੂੰ ਦੇਖ ਕੇ ਸਾਡੇ ਸਿੱਧ ਆਨੰਦਿਤ ਹੋ ਜਾਣਗੇ ਸਾਰੇ, ਉਹਨਾਂ ਨੂੰ ਤੁਹਾਡਾ ਗਿਆਨ ਹੀ ਨਹੀਂ ਹੈ ਤੁਸੀਂ ਕੌਣ ਹੋ, ਕਿਉਂਕਿ ਦੁੱਖਾਂ ਦੇ ਨਿਕੰਦ ਕੱਟਣ ਵਾਲੇ ਹੋ, ਬੈਨ ਸੁਣੀਏ ਕਹੀ ਜੀਏ। ਆਓ ਮਹਾਰਾਜ ਜੀ ਕਿਰਪਾ ਕਰੋ, ਤੁਸੀਂ ਕੁਝ ਬਚਨ ਸੁਣਾਓ, ਕੁਝ ਸੁਣੋ। ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ।
ਗੁਰੂ ਕਹਿਓ ਮੰਦ ਮੰਦ ਆਵੇ ਹਮ ਪੰਦ ਮਾਹੀ ਚਲੋ ਗੋਪੀ ਚੰਦ ਸੁਧ ਸਿਧਨ ਪਨੀ ਜੀਏ।
ਮਹਾਰਾਜ ਕਹਿਣ ਲੱਗੇ ਕੋਈ ਨੀ, ਅਸੀਂ ਹੌਲੀ ਹੌਲੀ ਤੁਰਦੇ ਆ ਰਹੇ ਹਾਂ ਰਸਤੇ ਦੇ ਵਿੱਚ, ਚਲੋ ਗੋਪੀ ਚੰਦ ਤੁਸੀਂ ਅੱਗੇ ਚਲੋ, ਜਾ ਕੇ ਸਿੱਧਾਂ ਨੂੰ ਸਾਡੀ ਖਬਰ ਦੇ ਦਿਓ ਕਿ ਮਹਾਰਾਜ ਆ ਰਹੇ ਨੇ।
ਕਰ ਪਦ ਬੰਧਨ ਗਯੋ ਗੇਰ ਕੰਚਨ ਪੈ ਗੋਰਖ ਜੀ ਨਾਨਕ ਜੀ ਸੁਧ ਮੋਤੋ ਲੀਜੀਏ।
ਮੱਥਾ ਟੇਕ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਉਹ ਸੁਮੇਰ ਪਰਬਤ ਦੇ ਉੱਤੇ ਜੋ ਕੰਚਨ ਸੋਨੇ ਦਾ ਬਣਿਆ ਹੋਇਆ ਗਿਆ ਹੈ ਉੱਥੇ, ਗੋਰਖ ਜੀ ਨਾਨਕ ਜੀ ਸੁਧ ਮੋਤੇ ਲੀਜੀਏ, ਗੋਰਖ ਜੀ ਮੇਰੇ ਕੋਲ ਗੁਰੂ ਨਾਨਕ ਦੇਵ ਜੀ ਸਾਰੀ ਸੁਧ ਹੁੰਦੀ ਖਬਰ ਲੈ ਲਓ ਜੀ।
ਸਵਈਆ ਪੂਜਨ ਜੋਗ ਹੀ ਜਾਣੋ ਤਾਹੀ ਕੋ ਆਬਤ ਆਬ ਹੀ ਜਾਤ ਨਯਾਨਾ।
ਉਹ ਤਾਂ ਜੀ ਪੂਜਨ ਜੋਗ ਹੀ ਜਾਣੋ, ਕਿਉਂਕਿ ਲਿਆਇਆ ਨਹੀਂ ਜਾ ਸਕਦਾ, ਹੋਰ ਥੇ ਜਾਂਦੇ ਨਹੀਂ, ਉਹ ਤਾਂ ਆਪੇ ਹੀ ਆਉਣਗੇ। ਜੇ ਕੋਈ ਕਹੇ ਨਾ ਵੀ ਉਹਨਾਂ ਨੂੰ ਫੜ ਕੇ ਲਿਆਵਾਂਗੇ, ਉਹ ਮਰਜ਼ੀ ਦੇ ਮਾਲਕ ਨੇ, ਉਹਨਾਂ ਤਾਂ ਆਪੇ ਹੀ ਆਉਣਾ ਇੱਥੇ।
ਹੈ ਕਲ ਕਾਲ ਭਿਆਨ ਮਹਾਨਰ ਤਾਰਨ ਕੋ ਅਵਤਾਰ ਪਛਾਨਾ।
ਉਹ ਤਾਂ ਬਹੁਤ ਮਹਾਨ ਅਵਤਾਰ ਨੇ ਕਲਯੁਗ ਦੇ ਚ ਅਕਾਲ ਪੁਰਖ ਦੇ, ਉਹ ਤਾਂ ਸੰਸਾਰ ਸਾਗਰ ਨੂੰ ਮਹਾਂ ਭਿਆਨਕ ਜਿਹੜਾ ਹੈ ਸੰਸਾਰ ਸਾਗਰ, ਇਹਦੇ ਵਿੱਚੋਂ ਸਾਰਿਆਂ ਜੀਵਾਂ ਨੂੰ ਤਾਰਨ ਵਾਸਤੇ ਨਿਰੰਕਾਰ ਆਪ ਆਏ ਹੋਏ ਨੇ।
ਗੋਰਖ ਬੈਨ ਭਨੈ ਸੁਨ ਕੈ ਤਿਹ ਜਾਨ ਤੋ ਨਹਿ ਮੋਹਿ ਅਜਾਨਾ।
ਗੋਰਖ ਨੇ ਇਸ ਪ੍ਰਕਾਰ ਬਚਨ ਕਹੇ ਸੁਣ ਕੇ, ਮੈਂ ਉਸ ਤੋਂ ਅਣਜਾਣ ਨਹੀਂ, ਮੈਨੂੰ ਸਾਰਾ ਪਤਾ ਕਿ ਉਹ ਕੌਣ ਹਨ।
ਸਿੱਧਨ ਮੈਂ ਬੜ ਮਾਨ ਹੋ ਤੋ ਤਸਾ ਨਾਸਨ ਕੇ ਹਿਤ ਤੂੰ ਸੁਨ ਠਾਨਾ।
ਮੈਨੂੰ ਪਤਾ ਗੋਪੀ ਚੰਦ ਕੌਣ ਨੇ, ਉਹ ਅਵਤਾਰ ਨੇ, ਪਰ ਆਹ ਜਿਹੜੇ ਆਪਣੇ ਸਿੱਧ ਇਹਨਾਂ ਚ ਹੰਕਾਰ ਬੜਾ ਬੜਿਆ ਹੋਇਆ, ਮੈਂ ਤਾਹੀਓ ਕੱਲੇ ਕੱਲੇ ਨੂੰ ਭੇਜੀ ਜਾਂਦਾ, ਹਾਰ ਹਾਰ ਕੇ ਆਈ ਜਾਂਦੇ, ਉਹ ਤਾਂ ਬੜੇ ਤਕੜੇ ਆ ਜੀ, ਘੱਟੋ ਘੱਟ ਇਹਨਾਂ ਹੰਕਾਰ ਤਾਂ ਮਿਟੇ ਨਾ। ਹੁਣ ਗੋਰਖ ਨੇ ਆਪਣੀ ਘੁੰਡੀ ਖੋਲੀ ਆ ਕੇ ਵੀ ਮੈਂ ਕਿਉਂ ਕੱਲੇ ਕੱਲੇ ਨੂੰ ਭੇਜਦਾ, ਇਹ ਸਾਰੇ ਜਣੇ ਆਕੜੇ ਬੈਠੇ ਆ, ਮੈਂ ਵੱਡਾ ਮੈਂ ਵੱਡਾ ਮੈਂ ਵੱਡਾ, ਮੇਰੇ ਕੋਲ ਇੰਨਾ ਕੁਛ, ਕਹਿੰਦੇ ਮੈਨੂੰ ਵੀ ਪਤਾ ਉਹ ਅਵਤਾਰ ਨੇ, ਮੈਂ ਕੋਈ ਅਣਜਾਣ ਨਹੀਂ ਹਾਂ, ਪਰ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਮੈਂ ਚੁੱਪ ਕਰਕੇ ਬੈਠਾ ਹਾਂ ਇੱਥੇ।
ਈਸ਼ਵਰ ਨਾਥ ਸਮੀਪ ਬੁਲਾਏ ਕੈ ਗੋਰਖ ਨਾਥ ਨ ਆਏ ਸਦੀਨੀ।
ਸੋ ਇਸ ਤਰੀਕੇ ਨਾਲ ਈਸ਼ਵਰ ਨਾਥ ਸਿੱਧ ਹੈ, ਉਹਨੂੰ ਕੋਲ ਬੁਲਾ ਕੇ ਗੋਰਖ ਨੇ ਆਗਿਆ ਦਿੱਤੀ ਹੈ।
ਜਾਹੋ ਤਪੇ ਟਿਗ ਤਾਹੀ ਬੋਲੋ ਕਹੋ ਬਾਦ ਵਿਖੇ ਮਤ ਜਾਹੇ ਪਰਵੀਨੀ।
ਜਾ ਵੀ ਤੂੰ ਜਾਓ ਤਪੇ ਦੇ ਪਾਸ, ਜਾ ਕਰਕੇ ਦਰਸ਼ਨ ਕਰ, ਉਹਨਾਂ ਨਾਲ ਚਰਚਾ ਕਰ, ਜਾ ਜਿੱਤ ਕੇ ਲੈ ਕੇ ਆਪਣੇ ਕੋਲ ਉਹਨਾਂ ਨੂੰ।